ਡੰਡਾਉਪਬੰਧ ਨਮਕਬਾਰ ਸਰਮੁਖਲਾ ਸਮਰੱਥ ਬੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਘਰ ਹੱਥ ਸਿਰਫ ਹਿਰਫ ਪ੍ਰਭ ਆਇਆ ਭਰਿਆ ਪਉ ਸਰਨਾਉਇ ਨਾਨਕ ਕੀ ਪ੍ਰਭ ਬੇਨਤੀ ਆਪਣੇ ਭਗਤੀ ਲਾਏ ਮੂਹ ਉਠਰੇ ਸ਼ਾਸਤਰ ਹੱਟ ਇਹਨੂੰ ਦਿਨ ਛੱਡ ਜਾਏ ਅੰਧ ਲਖੇ ਬਦਰੋ ਸੁਣੇ ਜੋ ਪਾਲ ਕਿਰਪਾ ਕਰਾਏ ਜੋ ਪਾਲ ਕਿਰਪਾ ਕਰਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪੰਜਵਾ। ਜੋ ਮੈਂ ਆਪਣਾ ਸਤਿਗੁਰ ਧਿਆਇਆ ਤਬ ਮੇਰੇ ਮਨ ਮਹਾ ਸੁਖ ਪਾਇਆ। ਜੋ ਮੈਂ ਆਪਣਾ ਸਤਿਗੁਰ ਧਿਆਇਆ ਤਬ ਮੇਰੇ ਮਨ ਮਹਾ ਸੁਖ ਪਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਮਾਲੇ ਕਰਾਮਾਤ ਕਾਇਮ ਕਰੀਮ ਰਜਾ ਬਖਸ਼ੋ ਰਾਜ਼ਕ ਰਿਹਾਕੁ ਰਹੀਮ ਅਸਤੀਏ ਵਾਹਿਦ ਮੁਜੱਸਮੇ ਰਹਿਮਤ ਵਾਲੀਏ ਕੁਲ ਆਲਮ ਸਤਿਗੁਰੂ। ਸਤਿਗੁਰੂ ਜੀ ਦੇ ਪਾਵਨ ਦਰਬਾਰ ਦੇ ਅੰਦਰ ਉਪਸਥਿਤ ਸਾਸਨ ਦਿੰਦੇ ਮੁੱਖ ਰਸਨਾ ਨੂੰ ਪਵਿੱਤਰ ਕਰੀਏ। ਕੋਈ ਵੀ ਰਸਨਾ ਖਾਲੀ ਨਾ ਰਹੇ। ਹਾਜ਼ਰੀ ਪ੍ਰਵਾਨ ਹੋਵੇ। ਸਾਰੇ ਗੱਜ ਵੱਜ ਕੇ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਨਿਰੰਤਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਸ਼ਬਦ ਦੀ ਵਿਚਾਰ ਚੱਲ ਰਹੀ ਹੈ। ਅੱਜ 390 ਅੰਗ ਦੇ ਉੱਪਰ ਆਸਾ ਰਾਗ ਵਿੱਚ ਧੰਨ ਧੰਨ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਇਹਨਾਂ ਦਾ ਇਹ ਅਸੀਮਾਂ ਸ਼ਬਦ ਹੈ। ਸ਼ਬਦ ਦੇ ਅੰਦਰ ਸਤਿਗੁਰੂ ਪਾਤਸ਼ਾਹ ਉਸ ਮਾਲਕ ਦੇ ਸ਼ੁਕਰ ਗੁਜ਼ਾਰ ਹੁੰਦੇ ਨੇ। ਉਹਨੂੰ ਆਪਣਾ ਜਾਣਿਆ। ਸਾਡੇ ਵਿੱਚ ਇੱਕ ਘਾਟ ਆ ਕਿ ਅਸੀਂ ਉਸ ਪਰਮੇਸ਼ੁਰ ਦਾ ਸ਼ੁਕਰੀਆ ਅਦਾ ਕਰਨ ਦੇ ਆਪਣੇ ਆਪ ਨੂੰ ਕਾਬਲ ਨਹੀਂ ਬਣਾ ਸਕੇ ਅਥਵਾ ਬਣਾ ਹੀ ਨਹੀਂ ਰਹੇ। ਇਸ ਪਾਸੇ ਜੁੜ ਹੀ ਨਹੀਂ ਰਹੇ। ਗੁਰੂ ਪਾਤਸ਼ਾਹ ਆਪਣੇ ਜੀਵਨ ਅਖਲਾਕ ਤੋਂ ਔਰੰਗਜ਼ੇਬ ਨੂੰ ਇੱਕ ਨਸੀਹਤ ਦੇ ਰਹੇ ਨੇ। ਉਹ ਕਹਿਣ ਲੱਗੇ ਔਰੰਗਜ਼ੇਬ ਮੇਰੇ ਵਿੱਚ ਔਰ ਤੇਰੇ ਵਿੱਚ ਫਰਕ ਆ। ਫਰਕ ਇੰਨਾ ਕਿ ਤੈਨੂੰ ਇਸ ਧਨ ਦੀ ਦੌਲਤ ਦੀ ਆਪਣੇ ਬਾਪੂ ਬਲ ਤੇ ਆਪਣੀ ਫੌਜ ਤੇ ਆਪਣੇ ਖਜ਼ਾਨਿਆਂ ਤੇ ਹੰਕਾਰ ਆ ਮਾਣਿਆ ਤੇ ਮੈਂ ਕੇਵਲ ਹਰ ਪਲ ਹਰ ਵਕਤ ਉਸ ਆਪਣੇ ਪਰਬ ਦਰਬਾਰ ਵਾਹਿਗੁਰੂ ਦਾ ਸ਼ੁਕਰੀਆ ਹੀ ਅਦਾ ਕਰਦਾ ਰਹਿੰਦਾ। ਮੈਂ ਉਹਦੇ ਸ਼ੁਕਰ ਦੇ ਵਿੱਚ ਹੀ ਉਹਦੇ ਧੰਨਵਾਦ ਦੇ ਅੰਦਰ ਹੀ ਆਪਣੀ ਜ਼ਿੰਦਗੀ ਨਿਭਾਉਣਾ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਪੁਰਾ ਗਲ ਹਸਤ ਲਸਕਰ ਵਹਿ ਲਰ ਮਰਾ ਹੈਗਾ ਹਸਤ ਜੁਲਦਾ ਸ਼ੁਕਰ। ਹਸਤ ਜਿਹੜੇ ਹੱਥ ਆਦਕਾਂ ਦੀ ਫੌਜ ਆ, ਘੋੜਿਆਂ ਦੀ ਫੌਜ ਆ, ਲਸ਼ਕਰ ਜਿਹੜੇ ਪੈਦਲ ਚੱਲਣ ਵਾਲੀ ਫੌਜ ਆ, ਔਰ ਵਹਿਦਰ ਜਿਹੜੇ ਤੇਰੇ ਖਜ਼ਾਨੇ ਨੇ। ਤੈਨੂੰ ਇਹ ਮਾਣ ਆ ਕਿ ਮੇਰੇ ਕੋਲ ਫੌਜ ਬੜੀ ਤਕੜੀ ਆ। ਤੈਨੂੰ ਇਸ ਗੱਲ ਦਾ ਹੰਕਾਰ ਆ ਕਿ ਮੇਰੇ ਕੋਲ ਧਨ ਤੇ ਦੌਲਤ ਬੜਾ ਜ਼ਿਆਦਾ ਆ। ਪਰ ਮਰਾ ਸਾਡੀ ਮਰਾ ਨਿਗਾਹ ਤੋਂ ਨਜ਼ਰ ਜਿਹੜੀ ਆ ਕਿੱਥੇ ਆ? ਜੁਜਦਾ ਸ਼ੁਕਰ ਜਿਹੜਾ ਜੁਜਦਾ ਪਰਮੇਸ਼ੁਰ ਆ ਉਹਦੇ ਸ਼ੁਕਰੀਆ ਅਦਾ ਦੇ ਉੱਪਰ ਹੀ ਆਪਣੀ ਜ਼ਿੰਦਗੀ ਨੂੰ ਅਸੀਂ ਲਾਈ ਬੈਠੇ ਹਾਂ। ਅਸੀਂ ਇੱਕ ਇੱਕ ਪਲ ਦੇ ਵਿੱਚ ਉਹਦਾ ਧੰਨਵਾਦ ਕਰਦੇ ਹਾਂ। ਕਿਉਂ ਆਪਮ ਹੋਏ ਰਾਮ ਆਪਣਾ ਕਰ ਜਾਣਿਆ ਸਹਿਜ ਸੁਭਾਏ ਮੇਰਾ ਮਨ ਮਾਨਿਆ। ਕਿਉਂਕਿ ਮੈਂ ਹੁਣ ਉਹ ਜਿਹੜਾ ਪਰਮੇਸ਼ੁਰ ਆ ਉਹਨੂੰ ਇੱਕ ਜਾਣ ਲਿਆ। ਮਨਸੂਰ ਦੇ ਉੱਪਰ ਸਵਾਲ ਸੀ। ਕੀ ਸਵਾਲ ਸੀ? ਕਹਿਣ ਲੱਗੇ ਜਿਹੜਾ ਤੂੰ ਆਨਲ ਹੱਕ ਕਹਿ ਰਿਹਾ मैं खुदा हूं ये नहीं कह रहा, मंजूर कर लगे मैं और मेरा प्याला जुदा जुदा मैंने मंजूर नहीं कर लगे बस पूरी है कर लगया इस शरीर संजीवी नहीं और सूरी मैं कबूल करता परंतु अपने मालक के नालों जदाई मैनू मंजूर नहीं गई मैं नहीं मनता। सतगुरु पातशाह जहिर संदर्भ के अंदर आखना करते हैं सतगुरु पातशाह जी पवित्र मुख वाक दे राही फरमाना करते हैं जी
जो मैं अपना सतगुर ध्याया आसा महला पंजवा जो मैं अपना सतगुर ध्याया
आसा राग के अंदर धन गुरु अर्जन देव पातशाह महाराज कहते कि जड़ा मेरा गुरु थी उन्हें मेरे से बख्शिश की है कदों की जब असि गुरु के निकट हुए और गुरु एडा वा कृपालू आ कबीर साहब कहते भी एक दिन अभी चलद्या चलद्या एक मोड़ से कट्ठे हो गए बीचक उन्होंने कबीर साहब का मोटा ग्रंथ है बीचक नामक अंक दिया भी असं कट्ठे हुए अचनचेत गुरु से मैं दोवे एक मोड़ से खड़ गए परमेश्वर भी नाल जो मिले तो कबीर सोची पै गया आत्मक ज्ञानी पुरुष से पवित्र आत्मा से तपो बाल पूरा से सोची पाया कि पहला मैं गुरु को नमस्कार करा जा परमेश्वर करा कबीर गुरगोबिंद दोनों करे इसके पता को पाए फिर सोच तो विचार तो अपनी बुद्धि के निरीक्षण तो बाद कबीर इस सिटे से पहुंचया कह लगे पाए लगो किस गुरु पे कहता पहला मैं अपने गुरु मनाऊंगा गुरु के चरणी डिगूंगा जिन गोबिंद दिया मनाए क्योंकि जरा गोबिंद परमेश्वर वाहेगुरु आनू मिलाने वाला जरा विचोला आ मेरा गुरु है। फिर पहला सतगुरु पातशाह कहते भी जरा ध्यान है मेरे बहुत ही सतकारे आजम सदरे आजम श्री मान संत महाराज बाबा जगजीत सिंह जी हरकोवाल चेते तौर पर पहुंचे ने एक दिन उदास दस भी रहे कि उपासना जिमें एक प्रतीक होंगी एक अहंकरे होंगी है और प्रतीक एक प्रतीक मन के उदे आधारित जब गुरु नु मन लिया और गुरु नु ही सारा कुछ जानिया तो फिर गुरु ही ध्यान में आया कहते मैं अपने गुरु ध्यान में लिया किया है
तब मेरे मन महा सुख पाया।
फिर जेड़ा मेरा मन है कि मिलया है उन्हें बड़े बड़े सुख की प्राप्ति की है केड़ा सुख गुरमत ने चार प्रकार का सुख मनिया है एक सुख हुंदा शरीर का सुख एक परिवार का सुख एक मन का सुख एक धन का सुख। सतगुरु पातशाह कहते जे प्रसाद अरोग कंचन देही लिव लावो ते सराम स्नेही कहते जिस परमेश्वर की कृपा के नाल यह शरीरक सुख मिलया अपनी सुरत न अपनी लिव जोड़ आखो सतनाम जिन्हों की लिव जुड़ी नहीं गुरु ने भी बड़ा तरस आ रहा क्योंकि सुख जरा लिव से जुड़ जाने ही महाराज कहते हैं महाराज कहते साची लिवे बिन देह नमाणी देह नमाणी लिवे बाजू क्या करे विचारी जे असी किसी के तरस करते हैं तो असं की कहने असं कहने बेचारा आ गुरदेव साढ़े से तरस करके कह रहे हैं गुरु न मालिक तरस आ रहा मनुख जरा वो अपने आप रत्ता पर तरस नहीं कर रहा बकारा वो विशिया वो पापा हाथ मिला रहा और अगे दौड़ दौड़ के बद रहा उन्होंने बल्ले सतगुरु पातशाह कहते दूसरा सुख जरा परिवार का सुख है सुखी बस है मोरो ਪਰਿਵਾਰ ਹਨ। ਤੀਸਰਾ ਸੁੱਖ ਕਿਹੜਾ? ਮਨ ਦਾ ਸੁੱਖ ਆ। ਇੱਕ ਗੱਲ ਧਿਆਨ ਵਿੱਚ ਰੱਖ ਲੈਣੀ, ਜਿਸ ਮਨੁੱਖ ਦੇ ਕੋਲ ਇਹ ਮਨ ਦਾ ਸੁੱਖ ਨਹੀਂ ਤੇ ਉਹਨੂੰ ਬਾਕੀ ਸੁੱਖ ਜਿਹੜੇ ਨੇ ਉਹ ਵਿਰੋਧਾਭਾਸ ਵਿੱਚ ਨੇ, ਆਏ ਵੀ ਔਰ ਕਿਸੇ ਕੰਮ ਵੀ ਨਹੀਂ। ਤੇ ਜਿਸ ਨੂੰ ਆਪਾਂ ਸਾਰਿਆਂ ਤੋਂ ਵੱਡਾ ਸੁੱਖ ਮੰਨਿਆ, ਧਨ ਤੇ ਦੌਲਤ ਦਾ ਸੁੱਖ ਆ, ਗੁਰਦੇਵ ਨੇ ਇਹਨੂੰ ਚੌਥੇ ਨੰਬਰ ਤੇ ਰੱਖਿਆ। ਖੈਰ ਸਤਿਗੁਰੂ ਪਾਤਸ਼ਾਹ ਕਹਿੰਦੇ ਜਦੋਂ ਗੁਰੂ ਨੂੰ ਮਨਾਇਆ ਕਿਰਪਾ ਹੋਈ ਤੇ ਹਰ ਤਰ੍ਹਾਂ ਦਾ ਹੀ ਸੁੱਖ ਜਿਹੜਾ ਉਹ ਮੈਨੂੰ ਉਪਲਬਧ ਹੋਇਆ ਹੈ, ਮੈਂ ਪ੍ਰਾਪਤ ਕਰ ਲਿਆ ਹੈ।
ਮਿਟ ਗਈ ਗਣਤ ਬਿਨਾਸਿਓ ਸੰਸਾਰ।
ਹੁਣ ਜਿਹੜੀਆਂ ਗਿਣਤੀਆਂ ਮਿਣਤੀਆਂ ਸੀ ਸਾਰੇ ਦੀਆਂ ਸਾਰੀਆਂ ਵਿਨਾਸ਼ ਹੋ ਗਈਆਂ, ਔਰ ਹਰ ਪ੍ਰਕਾਰ ਦਾ ਜਿਹੜਾ ਸਹਿਮ ਆ ਸਭ ਕੁਛ ਸੁਭਾਅ ਦੇ ਸੰਦੇਸ਼ ਉਹ ਸਾਰਾ ਹੀ ਮੁੱਕਿਆ। ਕਿਉਂਕਿ ਜਿਹੜਾ ਸੰਸਾ ਆ ਇਹੀ ਵੱਡਾ ਆ। ਮਹਾਰਾਜ ਕਹਿੰਦੇ ਸਹਿਸੇ ਜੀਓ ਮਲੀਨ ਹੈ, ਸੰਜਮ ਧੋਤਾ ਜਾ। ਸਤਿਗੁਰੂ ਪਾਤਸ਼ਾਹ ਫਰਮਾਉਂਦੇ ਨੇ ਕਿ ਹਰ ਤਰ੍ਹਾਂ ਦਾ ਜਿਹੜਾ ਸੰਸਾ ਆ, ਸੰਦੇਹ ਆ, ਸੱਪ ਸੀ ਤਬਾਹ ਸੀ ਉਹ ਮੁੱਕ ਗਿਆ ਹੈ।
ਨਾਮ ਰੱਤੇ ਜਨ ਭਏ ਭਗਵੰਤਾ।
ਔਰ ਜਿਹੜੇ ਨਾਮੀ ਦੇ ਨਾਮ ਦੇ ਵਿੱਚ ਇੱਕ ਹੋ ਗਏ ਨੇ ਉਹ ਫਿਰ ਹੁਣ ਭਗਵੰਤਾ ਭਗਵਾਨ ਰੂਪ ਹੀ ਹੋ ਗਏ ਨੇ, ਪਰਮੇਸ਼ਰ ਦਾ ਸਰੂਪ ਹੀ ਬਣ ਗਏ ਨੇ, ਉਹਦੇ ਵਰਗੇ ਹੋ ਗਏ ਨੇ। ਕਹਿੰਦੇ ਨੇ ਵੀ ਭੇਦ ਨਾ ਜਾਣੋ ਮਾਨਸ ਦੇ ਹਨ, ਜਿਨ੍ਹਾਂ ਨਾਲ ਵਿਸਰੇ ਨਾਮ ਸਿੱਖ ਇਹ ਆ, ਭੇਦ ਨਾ ਜਾਣੋ ਮੂਲ ਸਾਈਂ ਜਿਹ ਆ, ਉਹਦੇ ਵਰਗੇ ਹੋ ਗਏ ਨੇ, ਉਹਦਾ ਹੀ ਸਰੂਪ ਹੋ ਜਾਂਦੇ ਹਨ। ਵਿਸਰਾਮ ਦੇ ਕੇ ਸਤਿਗੁਰੂ ਪਾਤਸ਼ਾਹ ਆਪਣਾ ਕਰਦੇ ਹਨ।
ਜੋ ਮੈਂ ਆਪਣਾ ਸਾਹਿਬ ਚੀਤ।
ਜਦੋਂ ਜਿਹੜਾ ਮੇਰਾ ਆਪਣਾ, ਹੁਣ ਆਪਣਾ ਸ਼ਬਦ ਵਰਤਿਆ, ਉਹਨੂੰ ਆਪਣਾ ਜਾਣਿਆ, ਚੀਤ ਜਿਹੜਾ ਅੰਤਹਿਕਰਨ ਆ, ਇਹਦੇ ਚਾਰ ਹਿੱਸਿਆਂ ਵਿੱਚੋਂ ਇਹ ਚੇਤਨ ਗਿਆਨ ਸਰੂਪ ਜਿਹੜੀ ਹਿਰਦੇ ਦੀ ਵਿਚਾਰ ਧਾਰਾ ਆ, ਸਤਿਗੁਰੂ ਪਾਤਸ਼ਾਹ ਕਹਿੰਦੇ ਜਦੋਂ ਮੈਂ ਉਸ ਬਾਲਕ ਨੂੰ ਆਪਣੇ ਚੇਤਨ ਸਰੂਪ ਦੇ ਅੰਦਰ ਵਸਾ ਲਿਆ
ਤਾਂ ਭਉ ਮਿਟਿਓ ਮੇਰੇ ਮੀਤ।
ਐ ਮੇਰੇ ਮਿੱਤਰ, ਐ ਮੇਰੇ ਗੁਰਸਿੱਖ ਭਾਈ, ਐ ਸਤਿ ਸੰਗਿਓ, ਫਿਰ ਮੇਰਾ ਹਰ ਤਰ੍ਹਾਂ ਦਾ ਹੀ ਭਉ ਡਰ ਸਹਿਮ ਸੰਸਾ ਜਿਹੜਾ ਉਹ ਮੁਕਤਿਆ ਹੈ।
ਜੋ ਮੈਂ ਓਟ ਗਹੀ ਪ੍ਰਭ ਤੇਰੀ।
ਇਹ ਪਰਵੇ ਦਵਾ ਖੁਦਾ ਵੰਦੇ ਵਾਹਿਗੁਰੂ, ਜਦੋਂ ਮੈਂ ਤੇਰੀ ਓਟ ਸਹਾਰਾ ਤੱਕਿਆ
ਤਾਂ ਪੂਰਨ ਹੋਈ ਮਨਸਾ ਮੇਰੀ।
ਤੇ ਫਿਰ ਮੇਰੀ ਮਨ ਦੀ ਹਰ ਭਾਵਨਾ, ਹਰ ਆਕਾਂਕਸ਼ਾ, ਹਰ ਤਮੰਨਾ ਜਿਹੜੀ ਆ ਉਹ ਸੰਪੂਰਨ ਹੋ ਗਈ ਹੈ।
ਦੇਖ ਚਲਤ ਮਨ ਭਏ ਦਿਲਾਸਾ।
ਇਹ ਵਾਹਿਗੁਰੂ ਤੇਰੇ ਅਜੀਬੋ ਗਰੀਬ ਕੌਤੁਕ ਜਿਹੜੇ ਤੂੰ ਦਿਨ ਤੇ ਰਾਤ ਕਰ ਰਿਹਾ, ਇੱਕ ਇੱਕ ਪਲ ਤੇ ਸਾਡੀ ਰਹਿਨਮਾਈ ਕਰ ਰਿਹਾ, ਇੱਕ ਇੱਕ ਕਦਮ ਤੇ ਸਾਡਾ ਮਦਦ ਲਗਾ ਰਿਹਾ, ਸਾਡੇ ਹੱਥ ਨੂੰ ਫੜ ਕੇ ਅੱਗੇ ਤੋਰ ਰਿਹਾ ਹੈ। ਇਹੋ ਜਿਹੇ ਚਲਤ ਦੇਖ ਕੇ ਤੇਰੇ ਮੇਰੇ ਮਨ ਦੇ ਅੰਦਰ ਤੇਰੇ ਪ੍ਰਤੀ ਬੜਾ ਪਿਆਰ, ਸ਼ਰਧਾ, ਭਾਵਨਾ ਆਉਂਦੀ, ਔਰ ਨਾਲ ਹੀ ਮੈਨੂੰ ਸਹਾਰਾ ਵੀ ਮਿਲਦਾ ਹੈ।
ਨਾਨਕ ਦਾਸ ਤੇਰਾ ਪਰਵਾਸਾ।
ਸਾਧਨ ਪੱਖ ਜਿਵੇਂ ਇਹ ਵਿਆਕਰਨ ਦੇ ਅਨੁਸਾਰ ਨਿਯਮ ਹੁੰਦੇ ਨੇ, ਇੱਕ ਉੱਤਮ ਪੁਰਖ ਹੁੰਦਾ, ਇੱਕ ਮੱਧਮ ਪੁਰਖ ਹੁੰਦਾ ਤੇ ਇੱਕ ਅਨਹ ਪੁਰਖ ਹੁੰਦਾ ਹੈ। ਔਰ ਸਤਿਗੁਰੂ ਪਾਤਸ਼ਾਹ ਇੱਥੇ ਆਪਣੇ ਆਪ ਨੂੰ ਉੱਤਮ ਪੁਰਖ ਵਿੱਚ ਪੇਸ਼ ਕਰਦੇ ਹਨ। ਉੱਤਮ ਪੁਰਖ ਹੁੰਦਾ ਜਿਵੇਂ ਕਿਸੇ ਦੇ ਦੁੱਖ ਨੂੰ ਲੈ ਕੇ ਆਪਣੇ ਤੇ ਘਟਾ ਕੇ ਦੱਸਣਾ। ਕੋਈ ਬੰਦਾ ਹੈ ਕੋਰਟ ਵਿੱਚ ਗਿਆ, ਵਕੀਲ ਕੀਤਾ, ਔਰ ਵਕੀਲ ਜੱਜ ਦੇ ਸਾਹਮਣੇ ਇਹ ਕਹਿ ਰਿਹਾ ਕਿ ਜੱਜ ਸਾਹਿਬ ਮੇਰੀ ਜਾਨ ਨੂੰ ਖਤਰਾ ਹੈ। ਵਾਸਤਵ ਵਿੱਚ ਵਕੀਲ ਨੂੰ ਕੋਈ ਖਤਰਾ ਨਹੀਂ, ਖਤਰਾ ਉਸ ਮੁਰਜਨ ਨੂੰ ਸੀ ਜਿਸ ਦਾ ਕੇਸ ਲੜ ਰਿਹਾ ਸੀ ਵਕੀਲ ਨੂੰ। ਸਤਿਗੁਰੂ ਪਾਤਸ਼ਾਹ ਆਪਣੇ ਆਪ ਨੂੰ ਉੱਤਮ ਪੁਰਖ ਵਿੱਚ ਪੇਸ਼ ਕਰਦਿਆਂ ਆਪ ਦੇ ਉਤਰੇ ਨੇ ਅਵਤਾਰ ਤੇ ਪਰਮੇਸ਼ਰ ਦੇ ਆਪ ਸੰਪੂਰਨ ਕਲਾ ਨੂੰ ਲੈ ਕੇ ਆਏ ਸੀ, ਸਰਵੇ ਸ਼ਕਤੀਮਾਨ ਸੀ, ਪਰ ਉਹ ਸਾਨੂੰ ਦੱਸ ਰਹੇ ਨੇ ਕਿ ਅਰਦਾਸ ਕਿਵੇਂ ਕਰਨੀ। ਕਹਿੰਦੇ ਮੈਂ ਦਾਸ ਤੇ ਹੇ ਵਾਹਿਗੁਰੂ ਮੈਨੂੰ ਤੇਰਾ ਹੀ ਸਹਾਰਾ, ਤੇਰਾ ਹੀ ਭਰੋਸਾ ਔਰ ਤੇਰੇ ਤੇ ਹੀ ਯਕੀਨ ਤੇ ਵਿਸ਼ਵਾਸ ਆ। ਸੁਸਾਧ ਸੰਗਤ ਜੀ, ਸਾਡੇ ਬਹੁਤ ਹੀ ਸਤਿਕਾਰਯੋਗ, ਮੈਂ ਇਹ ਜਾਣਾਂ ਵਾ ਕਿ ਪੂਜੀਏ ਬ੍ਰਹਮ ਗਿਆਨੀ ਸ੍ਰੀਮਾਨ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਜੇ ਇਸ ਸੰਪਰਦਾ ਦਾ ਉਹਨਾਂ ਤੋਂ ਬਾਅਦ ਪ੍ਰਚਾਰ ਹੋਇਆ ਕੀਤਾ ਕਿ ਉਹ ਸਾਡੇ ਬਹੁਤ ਸਤਿਕਾਰਯੋਗ ਸ੍ਰੀਮਾਨ ਸੰਤ ਬਾਬਾ ਜਗਜੀਤ ਸਿੰਘ ਜੀ ਹਰਖੋਵਾਲ ਉਹਨਾਂ ਨੇ ਕੀਤਾ ਔਰ ਉਹ ਬਰਾਜਮਾਨ ਨੇ ਸੰਗਤ ਦੇ ਅੰਦਰ ਮੇਰੇ ਕੋਲ ਅਲਫਾਜ਼ ਨੇ ਜੋ ਮੈਂ ਉਹਨਾਂ ਦੀ ਖਿਦਮਤ ਤੇ ਮੁਬਾਰਕ ਵਿੱਚ ਆਪ ਸਕਾਂ ਕਹਿ ਸਕਾਂ ਔਰ ਇੰਨੀ ਹੀ ਉਹਨਾਂ ਨੂੰ ਦਰਖਾਸਤ ਜ਼ਰੂਰ ਕਰ ਸਕਦਾ ਕਿ ਮਹਾਂਪੁਰਸ਼ ਸਮੂਹ ਸੰਗਤ ਨੂੰ ਆਪਣੇ ਪ੍ਰਵਚਨਾਂ ਦੇ ਨਾਲ ਨਵਾਜਣਗੇ। ਦਾਸ ਨੂੰ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਇਹਨਾਂ ਦੇ ਦਰ ਦਾ ਨਮਾਣਾ ਭੁੱਖ ਜਾਣ ਕੇ ਭੁੱਲ ਬਾਫ ਕਰ ਦਿਓ ਔਰ ਆਓ ਮਹਾਂਪੁਰਸ਼ਾਂ ਦੇ ਜਿਹੜੇ ਵਿਚਾਰ ਆ ਉਹਨਾਂ ਨੂੰ ਸਰਵਣ ਕਰੀਏ। ਭੁੱਲ ਦੀ ਵਾਕੇ ਆਖਣਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।